प्रगट हो गया, सीधे प्रगट हो गया। विच काया नगर हर सीधे, विच काया नगर हर सीधे, विच काया नगर हर सीधे। वड्डे शांत हंडोल महल्ला चौथा, महल्ला चौथा। मेरा एक खिन मनुआ रह ना सका, हर हर नाम रसे गीते, नित हर हर नाम रसे गीते, नित हर हर नाम रसे गीते। ज्यों बारक रस के परयो थान माता, ज्यों बारक रस धन माता, धन काटे बिल लबड़ीते, धन काटे बिल लबड़ीते, धन काटे बिल
Thank you.
काया नगर हर सीते
विच काया नगर हर सीते विच काया नगर हर सीते
मन तन नाम हर विधे विधे कहंदे है बिन्ने जान ਜਿੱਦਾਂ ਕਦੀ ਕਦੀ ਅਸੀਂ ਇੱਕ ਦਿਲ ਦੀ ਸ਼ਕਲ ਬਣਾ ਕੇ ਉਹਦੇ ਵਿੱਚ ਤੀਰ ਸ਼ੋਅ ਕਰ ਦਿੰਦੇ ਹਾਂ ਦਿਲ ਦੇ ਵਿੱਚ ਤੀਰ ਵੱਜਾ ਇਸ ਤਰ੍ਹਾਂ ਮਹਾਰਾਜ ਇਸ ਰਹਾਉ ਦੀ ਤੁਕ 'ਚ ਕਹਿੰਦੇ ਮੇਰਾ ਮਨ ਅਤੇ ਤਨ ਨਾਮ ਨਾਲ ਇੱਦਾਂ ਬਿੰਨਿਆ ਪਿਆ ਹੈ ਬੀਜੇ ਮੈਨੇ ਬਿੰਨਿਆ ਪਿਆ ਹੈ ਤਨ ਤਾਂ ਕਿਹਾ ਕਿਉਂਕਿ ਪ੍ਰਿਥਵੀ ਮਿਟਿਆ ਤਨ ਕਾਰੋ ਜਿੰਨੀਆਂ ਵੀ ਤਨ ਦੀਆਂ ਬਿਮਾਰੀਆਂ ਹਨ ਮਹਾਰਾਜ ਦੀ ਬਾਣੀ ਕਹਿੰਦੀ ਪਹਿਲਾਂ ਉਹ ਹਟਦੀਆਂ ਹਨ ਮਨ ਪਿੱਛੋਂ ਕਾਬੂ ਹੁੰਦਾ ਹੈ ਪ੍ਰਥਮੇ ਮਿਟਿਆ ਤਨ ਕਾ ਰੋਗ ਇਸ ਕਰਕੇ ਜਿਹੜਾ ਨਾਮ ਜਪਣ ਵਾਲਾ ਅਭਿਆਸੀ ਹੈ ਸ਼ਬਦ ਦਾ ਉਹਦੇ ਪਹਿਲਾਂ ਤੰਦਰੁਸਤੀ ਮਿਲਦੀ ਹੈਲਥ ਮਿਲਦੀ ਉਹਦਾ ਸਰੀਰ ਦਾ ਸਾਰਾ ਨਿੱਤ ਨਵਾਂ ਨਰੋਆ ਰੋਗ ਸੋਗ ਸਭ ਮਿਟ ਗਏ ਨਿੱਤ ਨਵਾਂ ਨਰੋਆ ਇਹ ਬਾਣੀ ਦੀ ਸੱਚਾਈ ਹੈ ਵੀ ਅਭਿਆਸ ਨਾਮ ਜਪਣ ਦੀ ਬਰਕਤ ਨਾਲ ਪਹਿਲਾਂ ਸਿਹਤ ਠੀਕ ਹੁੰਦੀ ਤਨ ਠੀਕ ਹੁੰਦਾ ਫਿਰ ਮਨ ਦਾ ਜਾ ਕੇ ਬਹੁਤ ਕਿਰਪਾ ਕਰੇ ਪੂਰਨ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਉਹ ਗਾਂਹ ਤੋਂ ਗਾਂਹ ਚੱਲਦਾ ਪਰ ਬੜਾ ਅਜੀਬ ਤੁਕ ਹੈ ਪ੍ਰਥਮੇ ਮਿਟਿਆ ਤਨ ਕਰ ਬਿਮਾਰੀਆਂ ਹਟ ਜਾਂਦੀਆਂ ਇਸ ਕਰਕੇ ਨਾਮ ਜਪਣ ਵਾਲੇ ਨੂੰ ਸਭ ਤੋਂ ਪਹਿਲਾਂ ਤੰਦਰੁਸਤੀ ਮਿਲਦੀ ਹੈ ਅਤੇ ਉਹਦਾ ਮਨ ਅਤੇ ਤਨ ਫਿਰ ਤਨ ਸਾਰਾ ਹੀ ਰੋਮ ਰੋਮ ਜਿਹੜੇ ਇੰਨੇ ਜਿਸਮ ਦੀ ਖੱਲ 'ਚ ਸੁਰਾਖ ਨੇ ਉਹ ਸਭ ਨੂੰ ਜੀਭਾਂ ਲੱਗ ਜਾਂਦੀਆਂ ਫਿਰ ਰੋਮ ਰੋਮ ਉਹਦਾ ਨਾਮ ਜਪਦਾ ਅਤੇ ਆਹ ਰਹਾ ਉਹਦੀ ਤੁਕ ਉਸ ਅਵਸਥਾ ਦੀ ਹੈ ਗੁਰ ਸੱਤੇ ਗੁਰ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ ਕਰ ਪ੍ਰਗਟ ਆਖ ਸੁਣਾਇਆ ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰੇ ਵਿੱਚੇ ਆਪਣਾ ਆਪ ਸੈਲਫ ਤੁਸੀਂ ਹਉਮੈ ਰੱਖੋ ਮਾਰੋ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ ਸ਼ਬਦ ਦੀ ਜੋ ਜਾਪ ਕਰਦਾ ਉਹਨੂੰ ਆਖ ਅਤੇ ਉਹਨੂੰ ਕੰਨਾਂ ਨਾਲ ਸੁਣ ਇਹਦੀ ਜਦੋਂ ਕਮਾਈ ਹੋ ਜਾਏਗੀ ਘਰ ਪ੍ਰਗਟ ਵਿੱਚੇ ਪ੍ਰਗਟ ਹੋ ਜਾਣਾ ਅਤੇ ਇੱਥੇ ਵੀ ਜੋ ਕਾਇਆ ਨਗਰ ਹਰ ਸਿੱਧੇ ਸਿੱਧੇ ਸਿੱਧ ਕਰ ਲੈਣਾ ਇਸ ਕਰਕੇ ਜਿਹੜਾ ਕਾਇਆ ਨਗਰ ਇਸ ਜਿਸਮ ਦੇ ਅੰਦਰ ਹੀ ਸਤਿਗੁਰੂ ਆ ਜਾਂਦਾ ਹੈ ਪ੍ਰਗਟ ਹੋ ਜਾਂਦਾ ਹੈ ਅਤੇ ਉਹ ਸਿੱਧ ਕਰਨਾ ਕਹਿੰਦੇ ਉੱਥੇ ਅੰਦਰ ਹੀ ਪ੍ਰਗਟ ਹੋ ਜਾਂਦੇ ਪਰ ਵੱਡੇ ਵੱਡੇ ਛੰਦ ਲਈਏ ਉਹ ਕਹਿੰਦੇ ਕੰਚਨ ਕਾਇਆ ਕੋਟਗੜ ਕਾਇਆ
ਕੋਟਗੜ
ਵਿੱਚ ਹਰ ਹਰ ਇੱਥੇ ਵੀ ਲਫ਼ਜ਼ ਸਿੱਧਾ ਹੈ ਮਨ ਤਾਂ ਨਾਮ ਵੱਡੇ ਭਾਗ ਗੁਰੇ ਸੱਤੇ ਗੁਰ ਪਾਇਆ ਸੱਤੇ ਗੁਰ ਵੀ ਕਿਹੜਾ ਰਾਰੇ ਨੂੰ ਔਂਕੜਾੜਾ ਜਿਹੜਾ ਗੁਰੂ ਨਾਨਕ ਦਾ ਗੁਰੂ ਸੀ ਪਾਰ ਬ੍ਰਹਮ ਪਰਮੇਸ਼ਰ ਗੁਰੂ ਨਾਨਕ ਮਿਲਿਆ ਨਾਨਕ ਗੁਰ ਮਿਲਿਆ ਸਵੀ ਜੀਓ ਉਹ ਗੁਰ ਜੋ ਰਾਰੇ ਨੂੰ ਔਂਕੜ ਹੈ ਇੱਥੇ ਉਹ ਲਿਖਿਆ ਵੀ ਉਹ ਅੰਦਰ ਪ੍ਰਗਟ ਹੋ ਜਾਂਦਾ ਜਿਹੜਾ ਸਤਿਗੁਰੂ ਨਾਨਕ ਦੇ ਅੰਦਰ ਪ੍ਰਗਟ ਹੋਇਆ ਸੀ ਗੁਰ ਉਹਦਾ ਗੁਰੂ ਸੋ ਵੱਡੇ ਭਾਗ ਗੁਰ ਫਿਰ ਲਿਖਿਆ ਸੱਤੇ ਗੁਰ ਵਿੱਚ ਕਾਇਆ ਨਗਰ ਇਸੇ ਕਾਇਆ ਦੇ ਨਗਰ ਹੀ ਆ ਛੰਦ ਸਾਫ ਹੀ ਦੱਸਦਾ ਵਿੱਚ ਹਰ ਹਰ ਸਿੱਧਾ ਜਦੋਂ ਸ਼ਬਦ ਦੀ ਕਮਾਈ ਕੀਤੀ ਕਿਰਤਮ ਨਾਮ ਹਰ ਹਰ ਦੋ ਵਾਰੀ ਲਿਖਣ ਦਾ ਮਤਲਬ ਹੀ ਇਹ ਹੈ ਵੀ ਜਦੋਂ ਨਾਮ ਜਪਿਆ ਸੋ ਕੰਚਨ ਕਾਇਆ ਇਹ ਜਿਹੜੀ ਕਾਇਆ ਸੀ ਇਹ ਸੋਨੇ ਵਰਗੀ ਹੋ ਗਈ ਸਾਰੇ ਰੋਗ ਵਾਜ ਕੇ ਕੰਚਨ ਕਾਇਆ ਕੋਟ ਗੜ ਇਹ ਜਿਹੜਾ ਗੜ ਸੀ ਐਡਾ ਵੱਡਾ ਕਿਹੜਾ ਇਨਸਾਨ ਦੇ ਅੰਦਰ ਹੀ ਸਭ ਕੁਛ ਹੈ ਪਿਛਲੇ ਸ਼ਬਦ ਲਈ ਆ ਰਿਹਾ ਹੈ ਕਾਇਆ ਅੰਦਰ ਹੀ ਸਭ ਕੁਛ ਹੈ ਇੱਥੇ ਹੀ ਸਭ ਰੱਬ ਪ੍ਰਗਟ ਹੋਣਾ ਸੋ ਕੰਚਨ ਕਾਇਆ ਕੋਟ ਗੜ ਪਰ ਹੋਇਆ ਕਦੋਂ ਵਿੱਚ ਹਰ ਹਰ ਸਿੱਧਾ ਜਦੋਂ ਵਿੱਚੇ ਹੀ ਇਹ ਸ਼ਬਦ ਗੁਰਮੰਤਰ ਦੀ ਕਮਾਈ ਹੋ ਕੇ ਪ੍ਰਗਟ ਹੋ ਗਿਆ ਸਿੱਧਾ ਕੰਚਨ ਕੇ ਗੁਰੂ ਦੇ ਆਖੇ ਲੱਗ ਕੇ ਢੂੰਡਿਆ ਢੂੰਡਿਆ ਵੀ ਬਾਹਰ ਨਹੀਂ ਆਪਣੇ ਅੰਦਰ ਹੀ ਬੈਠ ਕੇ ਰੋਜ ਢੂੰਡਿਆ ਗੁਰਮੁਖ ਰਾਮ ਰਾਜਾ ਤਾਂ ਕਿਹਾ ਵੀ ਰਾਮ ਚੰਦ ਰਾਜਾ ਹਿੰਦੂਆਂ ਚ ਹੋਇਆ ਹਰ ਬਾਣੀ ਦੇ ਵਿੱਚ ਟੋਕ ਲਾਈ ਵੀ ਸਾਡਾ ਉਹ ਰਾਮ ਚੰਦ ਰਾਜਾ ਨਹੀਂ ਆ ਸਾਡਾ ਰੱਬ ਹੀ ਰਾਮ ਚੰਦ ਰਾਜਾ ਹੈ ਇਸ ਕਰਕੇ ਥਾਂ ਥਾਂ ਬਲਰਾਮ ਜੀ ਉਹ ਵੀ ਤਾਂ ਹੀ ਲਿਖਿਆ ਕਿਉਂਕਿ ਕ੍ਰਿਸ਼ਨ ਦਾ ਭਰਾ ਬਲਰਾਮ ਸੀ ਮਹਾਰਾਜ ਨੇ ਕਿਹਾ ਸਾਡਾ ਸਭ ਕੁਛ ਹੀ ਰੱਬ ਹੈ ਇਸ ਕਰਕੇ ਇੱਥੇ ਸਿੱਧੀ ਚੋਟ ਲਾਈ ਵੀ ਜਿਹੜਾ ਰਾਜਾ ਰਾਮ ਚੰਦ ਸੀ ਉਹ ਅਯੁੱਧਿਆ ਜਾਂ ਦਸ਼ਰਥ ਦਾ ਪੁੱਤਰ ਨਹੀਂ ਉਹ ਜਿਹੜਾ ਰੱਬ ਸੀ ਉਹ ਹੀ ਸੱਜਣਾ ਮੇਰਾ ਉਹ ਮੇਰੇ ਅੰਦਰ ਹੀ ਲੱਭ ਪਿਆ ਜਪ ਰਿਹਾ ਸੀ ਉਹ ਮਾਣਕ ਮੋਤੀ ਹੀਰੇ ਵਾਂਗ ਚੰਗ ਪਿਆ ਅੰਦਰ ਉਹਦਾ ਹੀ ਉਜਾਲਾ ਹੋ ਗਿਆ ਹਰ ਹਰ ਹੀਰਾ ਰੱਬ ਰਸ ਦਾ ਗੁੰਨਿਆ ਪਿਆ ਰਸ ਹੀ ਰਸ ਅੰਦਰ ਹੋ ਗਿਆ ਤੁਰ ਭਾਗ ਵੱਡੈ ਹਰ ਪਾਇਆ ਰਸ ਚ ਗੁੰਨਿਆ ਪਿਆ ਹਰ ਅੰਦਰ ਹੀ ਆ ਗਿਆ ਪਰ ਕਿਹਨਾਂ ਦੇ ਜਿਹਨਾਂ ਦੇ ਧੁਰ ਦੇ ਵੱਡੇ ਪਾਗ ਸੀ ਪਿਛਲੇ ਕਰਮ ਵੀ ਹੋਣੇ ਬੜੇ ਜ਼ਰੂਰੀ ਨੇ ਧੁਰੇ ਭਾਗ ਵੱਡੇ ਹਰ ਪਾਇਆ ਨਾਨਕ ਇੱਥੇ ਨਾਨਕ ਛਾਪ ਹੈ ਰਸੇ ਬੁੱਧਾ ਤੇ ਤੋਰਾ ਕਿੱਥੋਂ ਤੁਰਿਆ ਜਦੋਂ ਗੁਰਮੁਖੇ ਸੱਚ ਜੇ ਗੁਰੇ ਫਰਮਾਇਆ ਕਿਉਂ ਇਦੋਂ ਬੋਲੂ ਹਟੀਏ ਕਰੇ ਜੇ ਗੁਰ ਫਰਮਾਇਆ ਸਿਲ ਜੋਗ ਅਲੂਣੀ ਚੱਟੀਏ। ਪਹਿਲਾਂ ਬੜੀ ਮੁਸ਼ਕਲ ਨਾਲ ਨਾਮ ਨੂੰ ਜਪ ਹੋਇਆ ਰਸ ਨਹੀਂ ਆਇਆ, ਪਰ ਮਰਜ ਕਹਿੰਦੇ ਗੁਰੂ ਨਾਲ ਫਰਮਾਇਆ ਸੀ ਕਿ ਤੂੰ ਇਹਨੂੰ ਬੋਲੀ ਜਾਣਾ। ਸੱਚ ਜੇ ਗੁਰੇ ਫਰਮਾਇਆ ਬਾਬੇ ਲਹਿਣੇ ਦੇ ਮੁਤਲਕ ਹੈ ਵੀ ਗੁਰੂ ਨਾਨਕਨਾ ਨੂੰ ਕਹਿਤਾ ਸੀ ਜਪੀ ਚੱਲੀ ਜਪੀ ਚੱਲੀ, ਇਹ ਹੈ ਸਿਲ ਅਲੂਣੀ ਚੱਟਣੀ। ਪਰ ਕਦੀ ਕਿਰਪਾ ਹੋ ਜਾਏਗੀ ਤੇਰੇ 'ਤੇ ਅਤੇ ਤੈਨੂੰ ਰਸ ਆ ਜਾਏਗਾ। ਇਸ ਕਰਕੇ ਪਹਿਲਾਂ ਜਿਹੜੀ ਨਾਮ ਨੂੰ ਰਸ ਜਿੰਚਕਰ ਨਹੀਂ ਆਉਂਦਾ ਬੰਦੇ ਨੂੰ ਹੁਕਮੀ ਬੰਦਾ ਬਣਨਾ ਪੈਂਦਾ ਗੁਰੂ ਦੇ ਹੁਕਮ 'ਚ। ਇਹ ਹੈ ਗੁਰਮੁਖੇ ਟੂੰਡ ਟੁੰਡੇਂਦੇ, ਰਾਸਤਾ ਇਹੋ ਹੈ ਜਿਹੜਾ ਜਪ 'ਚ ਲਿਖਿਆ ਧੀਰਜ ਸੁਨਿਆਰ, ਜਤ ਪਹਾਰਾ ਧੀਰਜ ਸੁਨਿਆਰ ਐਰਨ ਮਤ ਵੇਦ ਆਦਿ। ਜਿਹੜਾ ਧੀਰਜ ਲਫ਼ਜ਼ ਲਿਖਿਆ ਉਹ ਇਸੇ ਕਰਕੇ ਕਾਹਲੇ ਨਹੀਂ ਪੈਣਾ, ਗੁਰੂ ਦੀ ਕਿਰਪਾ ਨਾਲ ਜਦੋਂ ਇਹਦੇ 'ਚ ਰਸ ਆ ਗਿਆ ਤੈਨੂੰ ਇਹ ਸਵਾਦ ਲੱਗਣ ਲੱਗ ਪੈਣਾ, ਉਸ ਵੇਲੇ ਤੇਰੀ ਜੀਭ 'ਚ ਵੀ ਸਵਾਦ ਆ ਜਾਣਾ ਅਤੇ ਅੰਦਰ ਵੀ ਰਸ ਹੀ ਰਸ ਹੋ ਜਾਣਾ, ਰਸ ਗੁੱਧਾ। ਪਰ ਪਹਿਲਾਂ ਬਾਣੀ 'ਚ ਸਾਫ਼ ਲਿਖਿਆ ਸਿਲ ਯੋਗ ਅਲੂਣੀ ਚੱਟੀਏ, ਐਸਾ ਯੋਗ ਹੈ ਐਸੀ ਹਾਰਡ ਲੇਬਰ ਹੈ ਇਹਦੇ 'ਤੇ ਵੀ ਅਲੂਣੀ ਸਿਰ ਲੰਘ ਨਹੀਂ ਚੱਟਣਾ ਪੈਂਦਾ। ਅਸੀਂ ਬਾਣੀ ਤੋਂ ਗਾਈਡੈਂਸ ਲੈਣੀ, ਬਾਣੀ ਇਟ ਸੈਲਫ ਨਾਲ ਕੱਖ ਨਹੀਂ ਖੋਣਾ। ਬਾਣੀ ਸਾਰੀ ਕੀ ਹੈ, ਪਿਛਲੀਆਂ ਸ਼ਬਦ ਚੌਂਕੀਆਂ ਨਖੇੜਦੇ ਆ ਰਿਹਾ, ਬਾਣੀ ਗੁਰਮਤ ਹੈ, ਸਾਰੀ ਬਾਣੀ ਚੋਂ ਗੁਰਮਤ ਲੈਣੀ, ਇਹਦੇ ਪਾਠ ਨਹੀਂ ਕਰਨੇ, ਇਹਦਾ ਕੋਈ ਹੋਰ ਕੰਮ ਹੀ ਨਹੀਂ ਹੈ ਸਵਾਏ ਮਤ ਗੁਰਮਤ ਹਰ ਪ੍ਰਭ। ਸਾਰੀ ਬਾਣੀ ਨੂੰ ਗੁਰਮਤ ਲਿਖਿਆ ਹੈ, ਜਿੱਥੇ ਬਾਣੀ ਜਾਂ ਸੱਚ ਬਾਣੀ ਜਾਂ ਧੁਰਕੀ ਬਾਣੀ ਜਾਂ ਉਹ ਲਿਖੀ ਉਹ ਹੋਰ ਬਾਣੀ ਆ, ਉਹ ਪਿੱਛੇ ਅਸੀਂ ਪ੍ਰਗਟ ਕਰ ਰਹੇ ਹਾਂ ਉਹ ਸ਼ਬਦ ਜਪਣ ਵਾਲੀ ਇਸ਼ਾਰਾ ਅੰਮ੍ਰਿਤ ਬਾਣੀ। ਅਤੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਉਹ ਗਾਵੋ ਸੱਚੀ ਬਾਣੀ, ਉਹ ਸਭ ਦਾ ਇਸ਼ਾਰਾ ਹੈ। ਬਾਕੀ ਜਿਹੜੀ ਇਹ ਬਾਣੀ ਹੈ ਇਹਨੂੰ ਗੁਰਮਤ ਲਿਖਿਆ, ਗੁਰ ਸਤਿਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਿਗੁਰ ਮਾਏ ਸਮਾਨ। ਸੋ ਬਾਣੀ ਨੂੰ ਸਮਝ ਕੇ ਨਾਮ ਜਪਣਾ ਤਾਂ ਕਿ ਬਾਣੀ ਹੀ ਗੁਰਮਤ ਹੈ, ਬਾਣੀ ਤੋਂ ਬਾਹਰ ਹੋਰ ਕੋਈ ਸਾਡੇ ਲਈ ਗੁਰਮਤ ਨਹੀਂ ਹੈ। ਭਾਵੇਂ ਕਿਸੇ ਦੀ ਕਿਤਾਬ ਹੋਵੇ, ਭਾਵੇਂ ਰਹਿਤਨਾਮਾ ਹੋਵੇ, ਭਾਵੇਂ ਇਤਿਹਾਸ ਹੋਵੇ, ਜੋ ਬਾਣੀ ਦੀ ਤੁਕ ਹੈ ਉਹ ਸਾਡੇ ਲਈ ਇਸੇ ਕਰਕੇ ਲਿਖਿਆ ਕਿ ਵਿਰਲਾ ਗੁਰਮਤ ਚੱਲੇ ਹੀ। ਗੁਰਮਤ ਹੈ ਹੀ ਸਾਰੀ 1400 ਜਿੰਨੇ ਸਫ਼ੇ ਆ ਸਾਰੇ ਲਿਖੇ, ਇਹਦੇ 'ਚ ਜਿੰਨੀ ਹੈ ਇਹਨੂੰ ਬੜੇ ਤਰੀਕੇ ਨਾਲ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਧਿਆਨ ਨਾਲ ਪੜ੍ਹੋ ਅਤੇ ਇਹਨੂੰ ਗੁਰਮਤ ਲਿਖਿਆ। ਜੇ ਇੱਕ ਹੀ ਥੰਮ ਰੂਲ ਵਰਤ ਲਈਏ ਵੀ ਬਾਣੀ ਦਾ ਜਿੱਥੇ ਗੁਰਮਤ ਲਫ਼ਜ਼ ਹੈ ਉੱਥੇ ਗੁਰਬਾਣੀ ਦਾ ਮਤਲਬ ਹੈ, ਸਾਰਾ ਕੁੰਡੀ ਖੁੱਲ੍ਹ ਜਾਂਦੀ। ਇਸ ਕਰਕੇ ਮਾ ਭਜਨ ਹੋ ਹੀ ਨਹੀਂ ਸਕਦਾ, ਨਾਮ ਲੂਣੀ ਸਿਰ ਚੱਟੀ ਨਹੀਂ ਜਾ ਸਕਦੀ ਜਦਕਿ ਗੁਰੂ ਦੀ ਮਤ ਨਹੀਂ ਸਮਝ ਆਉਂਦੀ। ਗੁਰੂ ਦੀ ਪਹਿਲੀ ਮਤ ਇਹੋ ਹੀ ਹੈ ਭਈ ਧੀਰਜ ਰੱਖੀ ਅਤੇ ਕਰੇ ਜੋ ਗੁਰ ਫਰਮਾਇਆ ਸਿਲ ਯੋਗ ਅਲੂਣੀ ਚੱਟੀਏ, ਸੱਚ ਜੇ ਗੁਰੇ ਫਰਮਾਇਆ ਕਿਉਂ ਇਦੋਂ ਬੋਲੂ ਹਟੀਏ। ਪਹਿਲਾਂ ਜੀਵ ਨਾਲ ਜਪਣਾ ਪੈਣਾ ਔਰ ਬੋਲੀ ਜਾਣਾ ਦਿਨ ਰਾਤ, ਤੁਰਦੇ ਉੱਠਦੇ ਬੈਠਦੇ ਸੌਂਦੇ ਜਾਗਦੇ, ਜਿੰਨੀ ਇਸ ਸ਼ਬਦ ਦੀ ਕਮਾਈ ਹੋ ਜਾਏ ਉਹਦੀ ਹੈ, ਅਤੇ ਉੱਥੋਂ ਬਾਅਦ ਉਹਦੀ ਕਿਰਪਾ ਨਾਲ ਰਸ ਆਉਣਾ। ਕਿਉਂਕਿ ਬੜੇ ਬੜੇ ਮੈਂ ਅਭਿਆਸੀ ਜਨ ਜਿਹੜੇ ਦਾਸ ਦਾ ਸੰਗਤ ਕਰਨ ਦਾ ਮੌਕਾ ਮਿਲਿਆ, ਤਕੜੇ ਨਾਮ ਦੀ ਕਮਾਈ ਵਾਲੇ, ਉਹਨਾਂ ਦੀ ਮੈਂ ਗੁਪਤ ਅਰਦਾਸ ਸੁਣਿਆ ਵੀ ਉਹ ਕਹਿੰਦੇ ਹੇ ਅਕਾਲ ਪੁਰਖ ਇਸ ਜਪਣ 'ਚ ਰਸ ਪਾ। ਆਹ ਮੈਂ ਸੁਣ ਕੇ ਹੈਰਾਨ ਰਹਿ ਗਿਆ। ਰਾਮਪੁਰ ਖੇੜੇ ਵਾਲੇ ਹੁਣ ਤਾਂ ਬਾਬਾ ਜੀ ਚੱਲ ਬਸੇ ਨੇ ਆਯੂ ਪੂਰੀ ਕਰਕੇ, ਉਹਨਾਂ ਦੀ ਅਰਦਾਸ 'ਚ ਮੈਂ ਆਪ ਹੀ ਲਫ਼ਜ਼ ਸੁਣੇ ਔਰ ਮੈਂ ਖੋਜੀ ਸੀ ਇਸ ਚੀਜ਼ ਦਾ ਵੀ ਅਰਦਾਸ 'ਚ ਕੀ ਕਹਿੰਦੇ ਨੇ। ਉਹਨਾਂ ਨਾਲ ਬੜੀ ਨਿਮਰਤਾ ਨਾਲ ਹੱਥ ਜੋੜ ਕੇ ਕਿਹਾ ਹੈ ਮਹਾਰਾਜ ਨਾਮ ਤੇਰਾ ਜਪਦੇ ਇਹਦੇ 'ਚ ਰਸ ਪਾ। ਨਾਮ ਜਪਣ 'ਚ ਜਦੋਂ ਰਸ ਆ ਗਿਆ ਫਿਰ ਹਟਣਾ ਹੀ ਨਹੀਂ ਅਗਲੇ ਨਾਲ। ਇਸ ਕਰਕੇ ਜਿਹੜੀ ਰਸ ਦੀ ਅਵਸਥਾ ਹੈ ਉਹ ਅੱਜ ਅਸੀਂ ਲਾ ਰਹੇ ਹਾਂ। ਮੇਰਾ ਇੱਕ ਗਿੱਜ ਜਾਂਦਾ ਗੀਤੇ ਗਿੱਜ ਗਿਆ ਨਿਤ ਹਾਰ ਹਾਰ ਨਾਮ ਰਸੇ ਕੀ ਨਿਤ ਹਾਰ ਹਾਰ ਨਾਮ ਰਸੇ ਕੀ ਨਿਤ ਹਾਰ ਹਾਰ ਨਾਮ ਰਸੇ ਕੀ ਜਿਨ ਚਕਰੇ ਗਿੱਜਦਾ ਨਹੀਂ ਹੈ ਰਸ ਨਹੀਂ ਆਉਂਦਾ ਉਨ ਚਕਰ ਪਾਪ ਨਹੀਂ ਬੰਦੇ ਦੇ ਲੱਗਦੇ। ਇਹ ਬੜੀ ਧਿਆਨ ਨਾਲ ਦੇਖਣ ਵਾਲੀ ਚੀਜ਼ ਹੈ। ਕਮਾਈ ਜਦੋਂ ਅਸਾਹ ਹੋ ਜਾਏ ਵਿੱਚ ਰਾਸ ਆ ਜਾਏ ਆਪ ਬਾਣੀ ਨਖੇਰ ਕੇ ਦੇਖੋ ਉੱਥੇ ਪਾਪ ਖੰਡਨ ਲਿਖਿਆ ਹੋਊਗਾ ਜਿੱਥੇ ਰਾਸਨਾ ਨਾਮ ਕੋਈ ਜਪ ਰਿਹਾ ਹੋਊਗਾ। ਆਓ ਸ਼ਬਦ ਲਈਏ ਜਿੱਥੇ ਰਹਿ ਰਾ ਰਹਿ ਜੋ ਸੋਧਰ ਦਾ ਪੌੜੇ ਦੇ ਸ਼ਬਦ ਨੇ ਉਹਨਾਂ ਦੇ ਵਿੱਚ ਵੀ ਆਉਂਦਾ ਹੈ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮੇਲ ਜਨ ਨਾਨਕ ਨਾਮ ਪ੍ਰਗਾਸ ਜਿਨ ਚਿਕਰ ਰਸ ਨਹੀਂ ਆਉਂਦਾ ਉਨ ਚਿਕਰ ਜਮਾਂ ਦੇ ਵਸ ਚ ਇਹ ਅਸੀਂ ਨਖੇਰ ਹੈ। ਨਾਮ ਜਪਣ ਵਾਲਾ ਮਤ ਸਮਝੇ ਵੀ ਮੈਨੂੰ ਹਾਲੇ ਰਸ ਨਹੀਂ ਆਇਆ ਤੇ ਮੈਂ ਠੀਕ ਹੈ ਨਾਮ ਜਪੀ ਜਾਂਦਾ ਮੈਂ ਜਮਾਂ ਤੋਂ ਛੁੱਟ ਜਾਂਗਾ। ਬਾਣੀ ਇਹ ਵੀ ਕਹਿੰਦੀ ਜਿਨ ਚਿਕਰ ਰਸ ਨਹੀਂ ਆਇਆ ਤੂੰ ਜਮ ਦੀ ਮਾਰ ਤੂੰ ਪਾਪ ਨਹੀਂ ਤੇਰੇ ਖੰਡਨ ਹੋਏ ਜਦੋਂ ਰਸ ਨਾ ਜਪੇਗਾ ਮਨ ਰਸ ਮਨ ਇੱਥੇ ਰਸਕ ਰਸਕ ਨਹੀਂ ਇੱਥੇ ਆ ਰਸਕ ਰਸਨ ਜੀਵ ਨਾਲ ਸਾਫ ਹੀ ਲਿਖਦਾ ਮਹਾਰਾਜ ਵੀ ਰਸਕ ਰਸ ਵਿੱਚ ਆ ਕੇ ਤਾਂ ਵੀ ਜੀਵ ਨਹੀਂ ਜਪਣਾ ਮਨ ਰਸ ਰਸਨ ਜਪਤ ਮਨ ਟੋਟੇ ਟੋਟੇ ਹੋ ਜਾਣਾ ਪਾਪ ਜ਼ਾਇਆ ਹੋ ਜਾਣਗੇ ਤੈਂ ਹੈ ਵਿੱਚ ਨਾਮ ਜਪ ਲਿਆ ਸਾਰਾ ਹੀ ਧਿਆਨ ਆ ਗਿਆ ਸਾਰਾ ਹੀ ਮਾਨ ਮਿਲ ਗਿਆ। ਇਹਦਾ ਮਤਲਬ ਜੋ ਗਿਆਨ ਧਿਆਨ ਮਾਨ ਚੀਜ਼ਾਂ ਨੇ ਉਹ ਕਦੋਂ ਆਉਣੀਆਂ ਮਨ ਰਸ ਜਿਹੜੇ ਕਹਿੰਦੇ ਸੀ ਮਨ ਚ ਜਪ ਲਓ ਰਸਨਾ ਨਾਲ ਜਪਣ ਦੀ ਕੀ ਜ਼ਰੂਰਤ ਹੈ ਇਹੋ ਜਿਹੇ ਹੁਕਮ ਬਾਣੀ ਦੇ ਗੁਰਮਤ ਦੇ ਕਿੱਥੇ ਲੈ ਜਾਓਗੇ। ਇਹ ਉਹ ਕਹਿੰਦੇ ਨੇ ਜਿਨ੍ਹਾਂ ਨੇ ਕਦੀ ਜਪਿਆ ਨਹੀਂ ਜਿਨ੍ਹਾਂ ਨੂੰ ਕਦੀ ਰਸ ਨਹੀਂ ਆਇਆ ਜਾਂ ਜਿਨ੍ਹਾਂ ਤੇ ਗੁਰਮਤ ਤੇ ਇਮਾਨ ਨਹੀਂ ਹੈ। ਮਹਾਰਾਜ ਸਾਹਿਬ ਲਿਖ ਰਹੇ ਰਸਨ ਮਨ ਰਸ ਮਾਨ ਦਾਨ ਗਿਆਨ ਦਾਨ सारे दसवंध दे सारे पुन कर जिनी मर्जी माया ना सेवा करी चलो किते जा कुछ मारे कहने जड़ा असल दान जल तू करना वो दान की है मन रस पता लगे उन्होंने पूछे चढ़ाउन लगे तेन पता लग्या सी कि पाप चढ़ रहे जे चढ़न वेले पापा का पता नहीं लगता तो उतरन वेले भी नहीं पता लगना ਫਿਟਕਾਰੀ ਸੀ ਹਿੰਦੁਸਤਾਨ ਚ ਜਿੱਦਾਂ ਦਾਨ ਵੀਰ ਕਰਨ ਦਾਨ ਪੁੰਨ ਕਰਨਾ ਇੱਥੇ ਤੱਕ ਕਿ ਗੁਰੂ ਬਚਿੱਤਰ ਨਾਟਕ ਵਿੱਚ ਮਿਲਾਵਟ ਕਰ ਦਿੱਤੀ ਇਹਨਾਂ ਬ੍ਰਾਹਮਣਾਂ ਨਾ ਵੀ ਗੁਰੂ ਤੇਗ ਬਹਾਦਰ ਸਾਹਿਬ ਭਾਂਤ ਭਾਂਤ ਕੇ ਤੀਰਥ ਨਹਾਨੇ ਤੇ ਜਾ ਕੇ ਪੁੰਨ ਦਾਨ ਦਿਨ ਕਰਤ ਬਤਾਏ ਵੀ ਉੱਥੇ ਜਾ ਕੇ ਬੜਾ ਪੁੰਨ ਦਾਨ ਕੀਤਾ ਤਾਂ ਕਿ ਬਾਕੀ ਸਿੱਖ ਵੀ ਆਣ ਕੇ ਤੀਰਥਾਂ ਦੇ ਉੱਤੇ ਗੁਰੂਆਂ ਨੂੰ ਪੁੰਨ ਦਾਨ ਹੁਣ ਬਚਿੱਤਰ ਨਾਟਕ ਦਸਮ ਪਾਤਸ਼ਾਹ ਦੀ ਬਾਣੀ ਬਾਹਰਲੀ ਹੈ ਔਰ ਪਤਾ ਨੀ ਨਾਟਕ ਮਾਰ ਤੇ ਆਪ ਹੀ ਦਸਮ ਪਾਤਸ਼ਾਹ ਕਹਿੰਦੇ ਨਾਟਕ ਚੇਟਕ ਕੀਏ ਕੋ ਕਾਜਾ ਪ੍ਰਭ ਲੋਕਨ ਕੋ ਆਵਤ ਲਾਗਿਆ ਤੇ ਉਹਨਾਂ ਦਾ ਬਚਿੱਤਰ ਨਾਟਕ ਲਿਖਣਾ ਕਿੱਥੇ ਕੁ ਤੱਕ ਇਹ ਸਾਰੀਆਂ ਚੀਜ਼ਾਂ ਭਰਮਾਂ ਚ ਨੇ ਲੇਕਿਨ ਇੰਨਾ ਜ਼ਰੂਰ ਪਤਾ ਲੱਗਦਾ ਜੇ ਬਾਣੀ ਸਾਰੀ ਜਿਹਨੂੰ ਗੁਰਮਤਿ ਅਸੀਂ ਹੁਣ ਢੂੰਡ ਕੇ ਕੱਢਿਆ ਵੀ ਬਾਣੀ ਦਾ ਨਾਂ ਸਾਰਾ ਗੁਰਮਤਿ ਲਿਖਿਆ ਗੁਰਮਤ ਦੇ ਵਿੱਚ ਜਿਹੜਾ ਦਾਨ ਹੈ ਉਹ ਪੁੰਨ ਦਾਨ ਸਾਡਾ ਕੀ ਹੈ ਨਾਮ ਜਪਣਾ ਹੈ ਗਿਆਨ ਧਿਆਨ ਮਾਨ ਦੀ ਤੁਕ ਹੈ ਜਿਹੜਾ ਅਸੀਂ ਪਿੱਛੇ ਸਪਸ਼ਟ ਕਰ ਰਹੇ ਹਾਂ ਕਿ ਰਹਾਉ ਤੋਂ ਬਾਅਦ ਦੀਆਂ ਤੁਕਾਂ ਪਹਿਲੀ ਅਵਸਥਾ ਤੋਂ ਸ਼ੁਰੂ ਹੋਣਗੀ ਇਹਦੀ ਰਹਾਉ ਦੀ ਤੁਕ ਪਹਿਲਾਂ ਆ ਗਈ ਇਸ ਸ਼ਬਦ ਤੋਂ ਇਸ ਕਰਕੇ ਆਓ ਰਹਾਉ ਦੀ ਤੁਕ ਦੇਖੀਏ ਕਿ ਇਸ ਸ਼ਬਦ ਸਾਰੀ ਦੀ ਪਿਵਟ ਕੀ ਹੈ ਇਹ ਸ਼ਬਦ ਕਿਹੜੀ ਗੁਰਮਤ ਦੇ ਦੁਆਲੇ ਭੌਂ ਰਿਹਾ ਹੈ ਸੋ ਸ਼ਬਦ ਇੱਥੋਂ ਸ਼ੁਰੂ ਹੁੰਦਾ ਹੈ ਕਲਿਆਣ ਮਹੱਲਾ ਪੰਜਵਾਂ ਕਹਿੰਦੇ ਜਿਹੜਾ ਗੁਣ ਹੈ ਰੱਬ ਦਾ ਜਿੱਥੇ ਗੁਣ ਲਫ਼ਜ਼ ਆਉਂਦਾ ਗੁਣ ਗੋਬਿੰਦ ਗਾਇਓ ਨਹੀਂ ਗੁਣ ਗੁਣ ਦਾ ਮਤਲਬ ਹੈ ਪ੍ਰਭੂ ਦਾ ਨਾਮ ਗੁਣ ਨਾਦ ਧੁਨ ਆਨੰਦ ਵੇਦ ਬੜੀਆਂ ਬੜੀਆਂ ਚੀਜ਼ਾਂ ਸੀ ਵੀ ਆਨੰਦ ਕਿੱਥੇ ਮਿਲਦਾ ਹੈ ਬੰਦੇ ਨੂੰ ਨਾਦ ਜਿਹੜੇ ਯੋਗੀਆਂ ਦੇ ਐਡੇ ਮਸ਼ਹੂਰ ਸੀ ਹਿੰਦੂਇਜ਼ਮ 'ਚ ਵੀ ਯੋਗੀਆਂ 'ਚ ਉਹ ਨਾਦ ਕਦੋਂ ਵੱਜਦੇ ਹੈ ਫਿਰ ਧੁਨ ਜਿਹੜੀ ਅੰਦਰ ਕਹਿੰਦੇ ਬੜੀ ਮਸਤੀ ਵਾਲੀ ਆ ਉਹ ਕਿੱਥੇ ਹੁੰਦੀ ਹੈ ਵੇਦ ਕਿਹੜੇ ਨੇ ਉਹ ਤੇ ਚਾਰੇ ਵੇਦ ਹੈ ਗੁਰਮਤ ਦੇ ਵਿੱਚ ਵੇਦ ਕਿਹਨੂੰ ਕਿਹਾ ਮਹਾਰਾਜ ਕਹਿੰਦੇ ਸਭ ਕੁਛ ਹੀ ਨਾਮ ਜਪਣ ਆ ਜਾਣਾ ਕਿਉਂ ਗੁਣ ਨਾਦ ਧੁਨ ਆਨੰਦ ਵੇਦ ਗੁਣ ਨਾਦ ਧੁਨ ਆਨੰਦ ਕਥੇਗਾ ਜਿੱਥੇ ਕਥਣਾ ਲਿਖਿਆ ਉਹਦਾ ਵੀ ਮਤਲਬ ਜਪਣਾ ਹੀ ਹੈ ਕਥ ਕੇ ਉਹਨੂੰ ਸੁਣਨਾ ਜਿਹੜਾ ਤੂੰ ਬੋਲਦਾ ਹੈ ਨਾਮ ਜਪਦਾ ਉਹਨੂੰ ਕੰਨਾਂ ਨਾਲ ਸੁਣਨ ਨੂੰ ਮਹਾਰਾਜ ਨੇ ਕਿਹਾ ਜਦੋਂ ਤੂੰ ਉਹ ਕਰੇਗਾ ਨਾ ਤੂੰ ਮੁਨ ਜਨ ਹੋ ਜਾਏਗਾ ਤੂੰ ਮੁਨੀ ਬਣ ਜਾਏਗਾ ਜਿਹੜੇ ਹਿੰਦੂਆਂ ਦੇ ਵਿੱਚ ਮੁਨੀ ਜਨ ਸੀ ਉਹ ਕਹਿੰਦੇ ਤੂੰ ਮੁਨ ਜਨ ਬਣ ਜਾਏਗਾ ਤੇ ਤੂੰ ਜਿਹੜੀ ਸੰਤ ਮੰਡਲੀ ਅੰਦਰ ਸੰਤ ਮੰਡਲੀ ਹੈ ਉਹਨਾਂ 'ਚ ਜਾ ਰਹੇਗਾ ਪਰ ਕਦੋਂ ਗੁਣ ਨਾਲ ਧੁਨ ਆਨੰਦ ਕਥਕ ਸੁਣ ਬਾਣੀ ਦੀ ਦੋ ਭਾਵ ਹੋਣਗੇ, ਇੱਕ ਬ੍ਰਹਮਣਵਾਦ ਚ ਲਿਜਾਊਗਾ, ਦੂਜਾ ਸਪਸ਼ਟ ਗੁਰਮਤਾ ਰਹੇਗਾ। ਇਹਦਾ ਇਹ ਮਤਲਬ ਨਹੀਂ ਵੀ ਕਥਤ ਸੁਣਤ ਮੁਨ ਜਨਾ, ਮੁਨੀ ਜਨਾ ਦੀਆਂ ਕਥਾ ਸੁਣੋ, ਜਿਹੜੀਆਂ ਮੁਨੀਆਂ ਦੀਆਂ ਕਥਾ ਲਿਖੀਆਂ ਸ਼ਾਸਤਰਾਂ ਜਾਂ ਥਾਂ। ਕਥਤ ਸੁਣਤ ਆਮ ਭਾਵ ਇਹਦਾ ਇਹ ਕੱਢਦੇ ਵੀ ਜਿਹੜੀ ਆ ਕਥਾ ਉਹ ਵਾਰਤਾ ਸੁਣੋ ਮੁਨੀਆਂ ਜਨਾ ਦੀਆਂ, ਤੇ ਸੰਤਾਂ ਦੀਆਂ ਮੰਡਲੀਆਂ ਚ ਵਿਚਰੋ, ਤਾਂ ਕਿ ਜੇ ਹਲੇ ਤੱਕ ਨਹੀਂ ਫਸੇ ਤੇ ਹੋਰ ਫਸ ਜਾਓ। ਮਹਾਰਾਜ ਦੇਖੋ ਰਹਾਓ ਦੀ ਤੁਕ ਲਿਜਾ ਕਿੱਧਰ ਰਹੀ ਹੈ। ਕਥਤ ਸੁਣਤ ਕਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥੱਕ ਪਾਇਆ। ਉੱਥੇ ਵੀ ਜਿਹੜਾ ਕਥਨ ਹੈ ਨਾ, ਸੁਣ ਮਨ ਮੇਰੇ ਅਕਥ ਕਥਾ ਹਰ ਨਾਮ, ਜਿਹੜਾ ਕਥਨਾ ਲਫ਼ਜ਼ ਲਿਖੇ ਆ ਉਹ ਨਾਮ ਜਪਣਾ ਹੈ ਸਾਰੀ ਬਾਣੀ ਦੀ, ਜਿੱਦਾਂ ਗਾਉਣਾ ਗੋਬਿੰਦ ਗਾਉਣਾ। ਇਸ ਤਰ੍ਹਾਂ ਇੱਥੇ ਵੀ ਕਥਤ ਸੁਣਤ, ਭਾਈ ਤੂੰ ਹਿੰਦੂਆਂ ਵਾਲੀਆਂ ਕਥਾ ਨਾ ਸੁਣ, ਤੂੰ ਨਾਮ ਨੂੰ ਹੀ ਕਥ ਤੇ ਨਾਮ ਨੂੰ ਹੀ ਸੁਣ, ਤੂੰ ਆਪੇ ਮੁਨੀ ਜਨ ਬਣ ਜਾਏਗਾ। ਤੇ ਉਸ ਸੰਤ ਮੰਡਲੀ ਚ ਜਿਹੜੇ ਚ ਉਹ ਮੁਨੀ ਜਨ ਰਹਿੰਦੇ ਹੁੰਦੀਆਂ ਸੀ ਸੰਤ ਮੰਡਲੀਆਂ ਚ, ਤੇਰੇ ਕੋਲ ਸਭ ਕੁਛ ਹੀ ਆ ਜਾਣਾ, ਤੇ ਤੇਰੇ ਕੋਲ ਵੇਦ ਵੀ ਆ ਜਾਣੇ, ਧੁਨ ਵੀ ਆ ਜਾਣੀ, ਆਨੰਦ ਵੀ ਆ ਜਾਣਾ, ਪਰ ਗੁਣ ਨਾਦ ਜੇ ਗੁਰਮਤ ਨੂੰ ਸਮਝਾਂਗੇ ਨਾ, ਜੇ ਬਾਣੀ ਨੂੰ ਗਾਉਣ ਚ ਹੀ ਰੱਖ ਗਿਆ, ਕੱਖ ਪੱਲੇ ਨੀ ਪੈਣਾ। ਬਾਣੀ ਦੀ ਜਿਸ ਲੈਣੀ, ਗੁਰਮਤ ਦਾ ਮਤਲਬ ਵੀ ਆ ਗੁਰੂ ਦੀ ਮਤ ਸਮਝਣੀ। ਜਦੋਂ ਮਤ ਸਮਝ ਆ ਗਈ ਆਪੇ ਨਾਮ ਚ ਜੁੱਟ ਜਾਂਗੇ ਜਮ, ਕਿਉਂਕਿ ਮਤ ਕਹਿ ਰਹੀ ਹੈ ਗੁਣਨਾਦ ਤੂਨੇ ਆਨੰਦ ਵੰਡੀਏ। ਯੋਗੀ ਬਹੁਤ ਸਾਰੇ ਜਿਸ ਵੇਲੇ ਇਕੱਠੇ ਹੋ ਜਾਂਦੇ ਸੀ, ਫਿਰ ਇੱਕ ਪਿਆਲੇ 'ਚ ਸ਼ਰਾਬ ਪਾ ਕੇ ਅਤੇ ਉਹ ਭੁਗਤ ਪਿਆਲਾ ਕਹਾਉਂਦੇ ਸੀ, ਉਹਨੂੰ ਦੀਖਿਆ ਦੇਣਾ, ਉਹ ਫਿਰ ਸਾਰੇ ਯੋਗੀ ਆਪਸ 'ਚ ਵੰਡਦੇ ਸੀ। ਇਹੋ ਹੀ ਭੁਗਤ ਹੈ, ਭੁਗਤ ਗਿਆਨ ਦਇਆ ਭੰਡਾਰਨ ਘੱਟ ਘੱਟ ਵਾਜੇ ਨਾਲ। ਹੁਣ ਜੇ ਭੁਗਤ ਦਾ ਲੱਭ ਦੇਣਾ ਹੋ ਤਾਂ ਜਪ ਸਾਹਿਬ ਦਾ ਲਾਈ ਚਲੋ ਰਗੜੇ। ਭੁਗਤ ਗਿਆਨ ਭੁਗਤ ਅਤੇ ਭੁਗਤ ਹਾਂ ਭੁਗਤ ਗਿਆਨ। ਉਹ ਕਹਿੰਦੇ ਸਾਡਾ ਪਿਆਲਾ ਕੀ ਆ, ਸਾਡਾ ਪਿਆਲਾ ਗਿਆਨ ਹੈ। ਜੇ ਗੁਰੂ ਦੀ ਮੱਤ ਦਾ ਗਿਆਨ ਲੈ ਲਿਆ ਉਹ ਸਾਡਾ ਪਿਆਲਾ ਹੈ, ਅਸੀਂ ਆਪਸ 'ਚ ਵੰਡਦੇ ਭੁਗਤ ਗਿਆਨ। ਅਤੇ ਇੱਥੇ ਮਹਾਰਾਜ ਨੇ ਕਿਹਾ ਜਿਹੜੇ ਯੋਗੀ ਸੀ ਉਹਨਾਂ ਦਾ ਜਿਹੜਾ ਭੁਗਤ ਦਾ ਪਿਆਲਾ ਹੈ ਤੂੰ ਕੀ ਕਰ, ਅਤੇ ਭੰਡਾਰਨ ਦਇਆ ਭੰਡਾਰਨ, ਜਿਹੜਾ ਪਿਆਲਾ ਵੰਡਦਾ ਸੀ ਉਹਨੂੰ ਉਰਦੂ 'ਚ ਸਾਕੀ ਕਹਿੰਦੇ ਆ, ਪਿਆਲਾ ਵੰਡਣ ਵਾਲਾ ਸ਼ਰਾਬ ਵੰਡਣ ਵਾਲਾ ਉਹਨੂੰ ਸਾਕੀ ਕਹਿੰਦੇ। ਮਹਾਰਾਜ ਕਹਿੰਦੇ ਸਾਡਾ ਗੁਰੂ ਨਾਨਕ ਜਪ ਬਾਣੀ 'ਚ ਕਹਿੰਦੇ ਮੇਰਾ ਸਾਕੀ ਕੀ ਹੈ, ਦਇਆ। ਹਰ ਇੱਕ ਨੂੰ ਦਇਆ ਕਰਕੇ ਗਿਆਨ ਗਿਆਨ ਦਿਓ। ਭੁਗਤ ਗਿਆਨ ਦਇਆ ਭੰਡਾਰਨ ਘੱਟੇ ਘੱਟ ਵਾਜੇ ਨਾਦ। ਭਾਈ ਸਾਰੇ ਹੀ ਰੱਬ ਦੇ ਬੰਦਿਆਂ 'ਚ ਨਾਦ ਵੱਜ ਰਿਹਾ, ਇਸ ਕਰਕੇ ਸਾਰੇ ਹੀ ਗਿਆਨ ਦੇ अधिकारी ने ते तू दया करके सब नू ज्ञान रब दा जिहड़ा है ना इह जे है भुगत ज्ञान दया भंडारण दया ना छड़ी अपने हथों जिस वेले किसी नू ज्ञान देना दया करके इन्हां ते क्योंकि जिसका अज तुसी किसी नू कपड़ा पाउन नू दियोगे कल नू वो कपड़ा फट जाऊ मैला हो जाऊ वो फिर नंगे दा नंगा किसी नू रोटी खड़ा दोगे ते वो कल नू रात नू फिर भुख लग जू फिर भुखे दा भुखा महाराज कहिंदे भुखे दी भुख ही मिटा दियो उहनू भुख ही ना लगे नंगे दा नगेज पुणा ही ढक लो भी कदी नंगा ना होवे नाम हमारा पहनन जित फिर नंगे ना होवे होर पहनन की हमारी सरद गई हर नाम हमारा भोजन जित खाया हमको तृप्त पई ते हो मतलब ये जिहड़ा दान गुरमत दा है ये नाम दा ऐसा दान है इहदे नाल भुख भी मिट गई नंगेज भी मिट गया इस करके जिहड़ा भुगत ज्ञान दया भंडारण ऐसी दया कर जिहड़ा नाम जपन वाला है जदों वो नाम जपाउंदा दूसरे नूं जां नाम जपन नाल लाउंदा है जां सारों दा सब कुछ ही दान कर लिया इस करके जिहड़ा भुगत ते एक सी जुगत बड़ी सी भी नाम जपन दी जां जोगी रब नूं मिलण दी जुगत की है ਉਹ ਮਹਾਰਾਜ ਕਹਿੰਦੇ ਸਾਰੇ ਗਿਆਨ ਦੀ ਯੋਗਤ ਯੋਗ ਦੀ ਯੋਗਤ ਗੀਤਾ ਵਿੱਚ ਕੀ ਹੈ ਸਾਰਾ ਐਡਾ ਵੱਡਾ ਯੋਗ ਹੈ ਮਹਾਰਾਜ ਕਹਿੰਦੇ ਉਹ ਵੀ ਸਾਰਾ ਯੋਗ ਯੋਗਤ ਗਿਆਨ ਭੁਗਤ ਕੀ ਕਰ ਸੁਰਤ ਸ਼ਬਦ ਤੱਤ ਬੇਤੇ ਜਪ ਤਪ ਅਖੰਡਣੀ ਬੜੇ ਬੜੇ ਭਾਰੇ ਹਿੰਦੂ ਰਿਸ਼ੀ ਮੁਨੀ ਪਹਿਲਾਂ ਬੜੇ ਬੜੇ ਲੰਮੇ ਜਪ ਤਪ ਕਰਦੇ ਪਾਣੀਆਂ 'ਚ ਬੜੀਆਂ ਬੜੀਆਂ ਬਰਸ ਕਈ ਕਈ ਸੌ ਕਈ ਸੈਂਕੜੇ ਸਾਲਾਂ ਜਾਪੀ ਤਪ ਕਰੀ ਜਾਣਾ ਤਪ ਮਹਾਰਾਜ ਕਹਿੰਦੇ ਸਾਰਾ ਕਾਹਦੇ 'ਚ ਆ ਜਾਏਗਾ ਸ਼ਬਦ ਸੁਰ ਤੇ ਸ਼ਬਦ ਜਿਹੜੀ ਸ਼ਬਦ ਨੂੰ ਸੁਰਤ ਲਾ ਕੇ ਜਪਣਾ ਹੈ ਉਹ ਤੱਤ ਵਸਤੂ ਵੱਲ ਆ ਜਾਏਗਾ ਕਿੰਨੇ ਗੁਣ ਦਿੱਤੇ ਆ ਇਸ ਇੱਕ ਤੁਕ ਦੇ ਵਿੱਚ ਪਈ ਯੋਗ ਯੋਗਤ ਗਿਆਨ ਭੁਗਤੇ ਜਪ ਤਪ ਅਖੰਡਲੀ ਜਿਹੜਾ ਕਦੀ ਅਖੰਡਣ ਹੀ ਨਹੀਂ ਹੁੰਦਾ ਜਪ ਤਪ ਉਹ ਕਾਹਦੇ ਨਾਲ ਕਹੇਗਾ ਸੁਰ ਤੇ ਸ਼ਬਦ ਤੱਤ ਬੇਤੇ ਕਵਣ ਸੋ ਮਤ ਕਵਣ ਕਵਣ ਸੋ ਗੁਰੂ ਕਵਣ ਮਤ ਬੇਲਾ ਕਵਣ ਆਰੰਭ ਕਵਣ ਮਤ ਬੇਲਾ ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ ਮਹਾਰਾਜ ਕਹਿੰਦੇ ਪਵਨ ਆਰੰਭ ਸੱਤੇ ਗੁਰ ਮਤ ਬੇਲਾ ਸਭ ਦੇ ਗੁਰੂ ਸੁਰ ਤੇ ਧੁਨ ਚੇਲਾ ਗੁਰੂ ਨਾਨਕ ਕਿਹਾ ਮੈਂ ਸ਼ੁਰੂ ਕਿੱਥੋਂ ਕਰਦਾ ਪਵਨ ਆਰੰਭ ਮੈਂ ਜਿਹੜੀ ਹਵਾ ਹੈ ਇਹਦੇ ਨਾਲ ਅਭਿਆਸ ਕਰਨਾ ਸ਼ੁਰੂ ਕਰਦਾ ਸਾਸ ਗ੍ਰਾਸ ਦਾ ਅੰਦਰ ਬਾਹਰ ਔਰ ਜਿਹੜਾ ਉਰਧ ਅਰਧ ਦਾ ਅਭਿਆਸ ਦਾ ਹੈ ਉਹ ਮੈਂ ਪਵਨ ਆਰੰਭ ਅਤੇ ਮੈਂ ਕਿਹੜੀ ਮਤ ਨਾਲ ਕਰਦਾ ਮਦਦ ਕੀ ਹੈ ਸੱਤੇ ਗੁਰ ਮਤ ਇੱਥੇ ਆ ਗਈ ਬਾਣੀ ਬਗੈਰ ਬਾਣੀ ਦੀ ਮਦਦ ਤੋਂ ਕੋਈ ਨਾਮ ਨਹੀਂ ਜਪ ਸਕਦਾ ਕਿਉਂਕਿ ਐਸੇ ਹੀ ਔਖਾ ਕੰਮ ਆ ਆਖਣ ਔਖਾ ਸਾਚਾ ਨਾ ਸ਼ਬਦ ਪਵਨ ਆਰੰਭ ਸਤਿਗੁਰ ਮਤ ਵੇਲਾ ਮੇਰੀ ਮਤ ਕੀ ਹੈ ਜਿਹੜੀ ਬਾਣੀ ਹੈ ਸਤਿਗੁਰ ਉਹ ਵੀ ਸਤਿਗੁਰ ਦੀ ਸਤਿਗੁਰ ਮਤ ਵੇਲਾ ਅਤੇ ਮੇਰਾ ਗੁਰੂ ਕੀ ਹੈ ਸ਼ਬਦ ਅਤੇ ਦੱਸ ਵੀ ਗਏ ਵਿੱਚ ਸ਼ਬਦ ਗੁਰੂ ਜੋ ਅੱਖਰੇ ਰਫਦਾਰ ਦਾ ਹਿੱਸਾ ਦੱਸ ਵੀ ਗਏ ਸ਼ਬਦ ਗੁਰੂ ਉਹਦੇ ਵਿੱਚ ਹੀ ਮੈਂ ਸੁਰਤ ਰੱਖਦਾ ਸੁਰਤ ਧੁਨ ਉਹਦੀ ਜਿਹੜੀ ਧੁਨ ਹੈ ਉਹਦੇ ਵਿੱਚ ਮੈਂ ਸੁਰਤ ਰੱਖ ਕੇ ਮੈਂ ਚੇਲਾ ਬਣ ਜਾਣੀ ਮੇਰੀ ਸੁਰਤ ਸ਼ਬਦ ਗੁਰੂ ਹੈ ਜਿਹਨੂੰ ਮੈਂ ਜਪਦਾ ਵਿੱਚ ਦੇ ਰਹੀ ਨਹੀਂ ਕਿਤੇ ਬਾਣੀ ਦੀ ਮਤ ਪਾਵਨ ਆਰੰਭ ਸਤਿਗੁਰ ਮਤ ਵੇਲਾ ਇਸ ਕਰਕੇ ਜਿਹੜੀ ਯੋਗ ਦੀ ਯੁਗਤ ਹੈ ਉਹ ਮਹਾਰਾਜ ਨੇ ਕਿਹਾ ਸੁਰ ਤੇ ਸ਼ਬਦ ਤੱਤ ਬੇਤੇ ਸਾਰੀ ਸਿੱਖੀ 'ਚ ਜੇ ਸੁਰਤ ਨਾ ਸ਼ਬਦ ਸ਼ਬਦ ਨਾਲ ਸੁਰਤ ਖੋਭਦਾ ਨਹੀਂ ਜੋੜਦਾ ਨਹੀਂ ਉਹ ਨਾਮ ਨਹੀਂ ਜਪ ਸਕਦਾ ਅਤੇ ਇਹਦੇ ਵਿੱਚ ਸਭ ਕੁਛ ਹੀ ਆ ਗਿਆ ਯੋਗ ਜੁਗਤ ਗਿਆਨ
ਅਖੰਡ ਜਪ ਤਪ ਅਖੰਡਲੀ ਜਪ
ਦੇ ਨਾਲ ਕੀ ਹੋਊਗਾ, ਜਿੱਦਾਂ ਕੋਈ ਕੱਪੜੇ ਬੁਣਨ ਵਾਲਾ ਜੁਲਾਹਾ ਤੰਦ ਸਿੱਧੇ ਕੱਢਦਾ, ਉਹਦੇ ਵਿੱਚ ਫਿਰ ਕੁੱਚ ਮਾਰ ਕੇ ਤੰਦਾਂ 'ਤੇ ਤੰਦ ਲਪੇੜਦਾ, ਉਹਨੂੰ ਕਹਿੰਦੇ ਓਤ ਪੋਤ। ਇਸ ਤਰ੍ਹਾਂ ਤੂੰ ਰੱਬ ਦੇ ਤੰਦਾਂ, ਆਪਣੀਆਂ ਤੰਦਾਂ ਰੱਬ ਦੀਆਂ ਤੰਦਾਂ 'ਚ ਫਸਾ ਕੇ ਉਹਦੇ ਵਿੱਚ ਲਿਪਟ ਜਾਏਗਾ।
ਪੋਤ ਪੋਤ ਮਿਲ ਜੋਤੇ ਨਾਨਕ
ਜਨਮੇ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਤੇਰੇ ਅੰਦਰ ਜਿਹੜੀ ਰਾਮ ਅਕਾਲ ਪੁਰਖ ਨਾ, ਹਰ ਇਨਸਾਨ ਦੇ ਅੰਦਰ ਜਿਹੜੀ